ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 20 ਅਪ੍ਰੈਲ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕਫਾਰੇ ਦਾ ਅਕੀਦਾ, ਸੁਨਹਿਰੀ ਮਤਨ ਮਕਾਸ਼ਫਾ। ਹੁਣ ਸਾਡੇ ਰੱਬ ਦੀ ਮੁਕਤੀ ਅਤੇ ਕੁਦਰਤ ਅਤੇ ਬਾਦਸ਼ਾਹੀ ਅਤੇ ਉਹਦੇ ਮਸੀਹ ਦਾ ਇਖਤਿਆਰ ਜ਼ਾਹਿਰ ਹੋਇਆ। ਜਵਾਬੀ ਪੜ੍ਹਾਈ, ਯੋਹੰਨਾ ਚੰਗਾ ਚਰਵਾਹਾ ਮੈਂ ਵਾਂ, ਚੰਗਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ, ਚੰਗਾ ਚਰਵਾਹਾ ਮੈਂ ਹਾਂ, ਜਿਵੇਂ ਪਿਓ ਮੈਨੂੰ ਜਾਣਦਾ ਹੈ ਅਤੇ ਮੈਂ ਪਿਓ ਨੂੰ ਜਾਣਦਾ ਵਾਂ, ਇਸੇ ਤਰ੍ਹਾਂ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਵਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਨੇ, ਅਤੇ ਮੈਂ ਭੇਡਾਂ ਲਈ ਆਪਣੀ ਜਾਨ ਦੇਣਾ ਵਾਂ। ਪਿਓ ਮੇਰੇ ਨਾਲ ਇਸ ਲਈ ਪਿਆਰ ਕਰਦਾ ਹੈ ਭਈ ਮੈਂ ਆਪਣੀ ਜਾਨ ਦੇਣਾ ਵਾਂ, ਭਈ ਉਹਨੂੰ ਫਿਰ ਲੈ ਲਵਾਂ, ਕੋਈ ਉਹਨੂੰ ਮੈਥੋਂ ਖੁੰਦਾ ਨਹੀਂ ਬਲਕਿ ਮੈਂ ਉਹਨੂੰ ਆਪ ਹੀ ਦੇ ਦਿੰਦਾ ਵਾਂ। ਮੈਨੂੰ ਉਹਨੂੰ ਦੇਣ ਦਾ ਵੀ ਇਖਤਿਆਰ ਹੈ ਅਤੇ ਉਹਨੂੰ ਫਿਰ ਲੈਣ ਦਾ ਵੀ ਇਖਤਿਆਰ ਹੈ। ਇਹ ਹੁਕਮ ਮੇਰੇ ਪਿਓ ਤੋਂ ਮੈਨੂੰ ਮਿਲਿਆ ਹੈ। ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਨੇ ਅਤੇ ਮੈਂ ਉਹਨਾਂ ਨੂੰ ਜਾਣਦਾ ਵਾਂ ਅਤੇ ਉਹ ਮੇਰੇ ਮਗਰ ਮਗਰ ਟੁਰਦੀਆਂ ਨੇ, ਅਤੇ ਮੈਂ ਉਹਨਾਂ ਨੂੰ ਹਮੇਸ਼ਾ ਦੀ ਹਯਾਤੀ ਬਖਸ਼ਦਾ ਵਾਂ ਅਤੇ ਉਹ ਹਮੇਸ਼ਾ ਤਿੱਕਰ ਕਦੀ ਹਲਾਕ ਨਾ ਹੋਣਗੀਆਂ ਅਤੇ ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋਹ ਨਾ ਲਵੇਗਾ। ਮੇਰਾ ਪਿਓ ਜਿੰਨੇ ਮੈਨੂੰ ਉਹ ਦਿੱਤੀਆਂ ਨੇ ਸਾਰਿਆਂ ਤੋਂ ਵੱਡਾ ਹੈ ਅਤੇ ਕੋਈ ਉਹਨਾਂ ਨੂੰ ਮੇਰੇ ਪਿਓ ਦੇ ਹੱਥੋਂ ਖੋਹ ਨਹੀਂ ਸਕਦਾ। ਮੈਂ ਅਤੇ ਰੱਬ ਇੱਕ ਵਾਂ। ਦਰਸੀਵਾਜ਼ ਬਾਈਬਲ ਵਿੱਚੋਂ ਯੋਹੰਨਾ। ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹਾ ਪਿਆਰ ਰੱਖਿਆ ਭਈ ਉਹਨੇ ਆਪਣਾ ਇਕੱਲਾ ਇਕੱਲਾ ਪੁੱਤਰ ਦੇ ਛੱਡਿਆ ਤਾਂ ਜੋ ਜਿਹੜਾ ਵੀ ਉਹਦੇ ਉੱਤੇ ਇਮਾਨ ਲਿਆਵੇ ਮਰੇ ਨਾ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ। ਮੱਤੀ ਅਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਅਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਅਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਅਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਅਤੇ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਯੋਹੰਨਾ ਫਿਰ ਯਸੂ ਫਿਸਾ ਤੋਂ 6 ਦਿਨ ਪਹਿਲਾਂ ਬੈਤਾਨੀਆ ਵਿੱਚ ਆਇਆ ਜਿੱਥੇ ਲਾਜ਼ਰ ਸੀ ਜਿਹਨੂੰ ਯਸੂ ਨੇ ਮੋਇਆਂ ਵਿੱਚੋਂ ਜਵਾਇਆ ਸੀ। ਇਸ ਲਈ ਯਹੂਦੀਆਂ ਵਿੱਚੋਂ ਆਵਾਮ ਇਹ ਪਤਾ ਕਰਕੇ ਭਈ ਉਹ ਉੱਥੇ ਹੈ ਨਾ ਸਿਰਫ ਯਸੂ ਦੇ ਪਰੋਂ ਆਏ ਬਲਕਿ ਇਸ ਲਈ ਵੀ ਭਈ ਲਾਜ਼ਰ ਨੂੰ ਵੇਖਣ ਜਿਹਨੂੰ ਉਹਨੇ ਮੋਇਆਂ ਵਿੱਚੋਂ ਜਵਾਇਆ ਸੀ। ਪਰ ਸਰਦਾਰ ਕਾਹਨਾਂ ਨੇ ਸਲਾਹ ਕੀਤੀ ਭਈ ਲਾਜ਼ਰ ਨੂੰ ਵੀ ਮਾਰ ਦੇਣ ਕਿਉਂਕਿ ਉਹਦੇ ਪਰੋਂ ਬਹੁਤ ਸਾਰੇ ਯਹੂਦੀ ਟੁਰ ਗਏ ਅਤੇ ਯਸੂ ਉੱਤੇ ਇਮਾਨ ਲਿਆਏ। ਇਸ ਲਈ ਉਹਨਾਂ ਲੋਕਾਂ ਨੇ ਗਵਾਹੀ ਦਿੱਤੀ ਜਿਹੜੇ ਉਸ ਵੇਲੇ ਉਹਦੇ ਕੋਲ ਸੀ ਜਦ ਉਹਨੇ ਲਾਜ਼ਰ ਨੂੰ ਕਬਰ ਵਿੱਚੋਂ ਬਾਹਰ ਬੁਲਾਇਆ ਅਤੇ ਮੋਇਆਂ ਵਿੱਚੋਂ ਜਵਾਇਆ ਸੀ। ਇਸ ਲਈ ਫਰੀਸੀਆਂ ਨੇ ਆਪਸ ਵਿੱਚ ਆਖਿਆ, ਸੋਚੋ ਤੁਹਾਡੇ ਤੋਂ ਕੁਝ ਨਹੀਂ ਬਣਿਆ। ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਭਈ ਉਹ ਵੇਲਾ ਆ ਗਿਆ ਭਈ ਇਬਨੇ ਆਦਮ ਜਲਾਲ ਪਾਵੇ। ਹੁਣ ਮੇਰੀ ਜਿੰਦ ਘਬਰਾਉਂਦੀ ਏ, ਇਸ ਲਈ ਮੈਂ ਕੀ ਆਖਾਂ? ਐ ਬਾਪ ਮੈਨੂੰ ਇਸ ਘੜੀ ਤੋਂ ਬਚਾ ਲੈ, ਪਰ ਮੈਂ ਇਸੇ ਪਾਰੋਂ ਅਤੇ ਇਸ ਵੇਲੇ ਨੂੰ ਅਪੜਿਆ ਵਾਂ। ਐ ਬਾਪ ਆਪਣੇ ਨਾਂ ਨੂੰ ਜਲਾਲ ਦੇ। ਇਸ ਲਈ ਅਸਮਾਨ ਤੋਂ ਆਵਾਜ਼ ਆਈ ਭਈ ਮੈਂ ਉਹਨੂੰ ਜਲਾਲ ਦਿੱਤਾ ਏ ਅਤੇ ਫਿਰ ਵੀ ਦੇਵਾਂਗਾ। ਜਿਹੜੇ ਲੋਕ ਖਲੋਤੇ ਸੁਣ ਰਹੇ ਸੀ ਉਹਨਾਂ ਨੇ ਆਖਿਆ ਬੱਦਲ ਗਰਜਿਆ। ਬਾਕੀਆਂ ਨੇ ਆਖਿਆ ਭਈ ਫਰਿਸ਼ਤਾ ਉਹਦੇ ਨਾਲ ਬੋਲਿਆ ਏ। ਯਸੂ ਨੇ ਜਵਾਬ ਵਿੱਚ ਆਖਿਆ ਭਈ ਇਹ ਆਵਾਜ਼ ਮੇਰੇ ਲਈ ਨਹੀਂ ਬਲਕਿ ਤੁਹਾਡੇ ਲਈ ਆਈ ਏ। ਹੁਣ ਜੱਗ ਦੀ ਅਦਾਲਤ ਕੀਤੀ ਜਾਂਦੀ ਏ, ਹੁਣ ਜੱਗ ਦਾ ਸਰਦਾਰ ਕੱਢ ਦਿੱਤਾ ਜਾਵੇਗਾ ਅਤੇ ਮੈਂ ਜੇ ਧਰਤੀ ਤੋਂ ਉੱਤੇ ਚਾੜਿਆ ਜਾਵਾਂਗਾ ਅਤੇ ਸਾਰਿਆਂ ਨੂੰ ਆਪਣੇ ਕੋਲ ਖਿੱਚ ਲਵਾਂਗਾ। ਉਹਨੇ ਇਸ ਗੱਲ ਤੋਂ ਇਹ ਇਸ਼ਾਰਾ ਦਿੱਤਾ ਵੀ ਮੈਂ ਕਿਵੇਂ ਦੀ ਮੌਤ ਮਰਨ ਵਾਲਾ ਵਾਂ। ਲੋਕਾਂ ਨੇ ਉਹਨੂੰ ਜਵਾਬ ਦਿੱਤਾ ਭਈ ਅਸੀਂ ਸ਼ਰੀਅਤ ਦੀ ਇਹ ਗੱਲ ਸੁਣੀ ਹੈ ਭਈ ਮਸੀਹ ਹਮੇਸ਼ਾ ਤਿੱਕਰ ਰਹੇਗਾ, ਫਿਰ ਤੂੰ ਕਿਉਂ ਆਖਦਾ ਹੈ ਭਈ ਇਬਨੇ ਆਦਮ ਦਾ ਉੱਤੇ ਚੜ੍ਹਾਇਆ ਜਾਣਾ ਜ਼ਰੂਰੀ ਹੈ? ਇਬਨੇ ਆਦਮ ਕੌਣ ਹੈ? ਇਸ ਲਈ ਯਸੂ ਨੇ ਉਹਨਾਂ ਨੂੰ ਆਖਿਆ ਭਈ ਹੋਰ ਥੋੜ੍ਹੇ ਚਿਰ ਤਿੱਕਰ ਲੋ ਤੁਹਾਡੇ ਵਿਚਾਲੇ ਹੈ, ਜਦੋਂ ਤਿੱਕਰ ਲੋ ਤੁਹਾਡੇ ਨਾਲ ਹੈ ਟੁਰੇ ਚੱਲੋ ਤਾਂ ਜੋ ਲੋ ਦੇ ਪੁੱਤਰ ਬਣੋ। ਅਤੇ ਭਾਵੇਂ ਉਹਨੇ ਉਹਨਾਂ ਦੇ ਸਾਹਮਣੇ ਇੰਨੇ ਮੁਆਜ਼ੇ ਵਿਖਾਏ ਫਿਰ ਵੀ ਉਹ ਉਹਦੇ ਉੱਤੇ ਇਮਾਨ ਨਾ ਲਿਆਏ। ਫਿਰ ਵੀ ਸਰਦਾਰਾਂ ਵਿੱਚੋਂ ਬਥੇਰੇ ਉਹਦੇ ਉੱਤੇ ਇਮਾਨ ਲਿਆਏ ਪਰ ਫਰੀਸੀਆਂ ਦੇ ਪਾਰੋਂ ਮੰਨਦੇ ਨਹੀਂ ਸੀ ਭਈ ਕਿਤੇ ਇੰਜ ਨਾ ਹੋਵੇ ਭਈ ਉਹ ਇਬਾਦਤਖਾਨੇ ਵਿੱਚੋਂ ਕੱਢ ਦਿੱਤੇ ਜਾਣ, ਕਿਉਂ ਜੇ ਉਹ ਰੱਬ ਤੋਂ ਇੱਜ਼ਤ ਪਾਉਣ ਨਾਲੋਂ ਇਨਸਾਨ ਤੋਂ ਇੱਜ਼ਤ ਪਾਉਣਾ ਬਹੁਤਾ ਚਾਹੁੰਦੇ ਸੀ। ਯਿਸੂ ਨੇ ਪੁਕਾਰ ਕੇ ਆਖਿਆ, ਜਿਹੜਾ ਮੇਰੇ ਉੱਤੇ ਇਮਾਨ ਲਿਆਉਂਦਾ ਹੈ ਉਹ ਮੇਰੇ ਉੱਤੇ ਨਹੀਂ ਬਲਕਿ ਮੇਰੇ ਘੱਲਣ ਵਾਲੇ ਉੱਤੇ ਇਮਾਨ ਲਿਆਉਂਦਾ ਹੈ, ਅਤੇ ਮੈਨੂੰ ਪਤਾ ਹੈ ਭਈ ਉਹਦਾ ਹੁਕਮ ਹਮੇਸ਼ਾ ਦੀ ਹਯਾਤੀ ਹੈ। ਇਸ ਲਈ ਜੋ ਕੁਝ ਮੈਂ ਆਖਦਾ ਵਾਂ ਜਿਵੇਂ ਬਾਪ ਨੇ ਮੈਨੂੰ ਦੱਸਿਆ ਹੈ ਉਂਝ ਹੀ ਆਖਦਾ ਵਾਂ। ਯੂਹੰਨਾ ਫਸਾ ਦੀ ਈਦ ਤੋਂ ਪਹਿਲਾਂ ਜਦ ਯਿਸੂ ਨੂੰ ਪਤਾ ਲੱਗ ਗਿਆ ਭਈ ਮੇਰਾ ਵੇਲਾ ਅਪੜ ਗਿਆ ਹੈ ਭਈ ਜੱਗ ਤੋਂ ਵੱਖ ਹੋ ਕੇ ਬਾਪ ਦੇ ਕੋਲ ਜਾਵਾਂ ਅਤੇ ਆਪਣੇ ਉਹਨਾਂ ਲੋਕਾਂ ਨਾਲ ਜਿਹੜੇ ਜੱਗ ਵਿੱਚ ਸੀ ਜਿਵੇਂ ਮੁਹੱਬਤ ਰੱਖਦਾ ਸੀ ਉਸੇ ਤਰ੍ਹਾਂ ਹੀ ਅਖੀਰ ਤੀਕਰ ਮੁਹੱਬਤ ਰੱਖਦਾ ਰਿਹਾ। ਯੂਹੰਨਾ ਯਿਸੂ ਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜਾ ਮੇਰੇ ਉੱਤੇ ਇਮਾਨ ਰੱਖਦਾ ਹੈ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ ਬਲਕਿ ਇਹਦੇ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਪਿਓ ਦੇ ਕੋਲ ਜਾਂਦਾ ਵਾਂ ਅਤੇ ਜੋ ਕੁਝ ਤੁਸੀਂ ਮੇਰੇ ਨਾਂ ਤੋਂ ਚਾਹੋਗੇ ਮੈਂ ਉਹ ਹੀ ਕਰਾਂਗਾ ਤਾਂ ਜੋ ਪਿਓ ਪੁੱਤਰ ਵਿੱਚ ਜਲਾਲ ਪਾਵੇ। ਜੇ ਮੇਰੇ ਨਾਂ ਤੋਂ ਮੈਥੋਂ ਕੁਝ ਚਾਹੋਗੇ ਤਾਂ ਮੈਂ ਉਹ ਹੀ ਕਰਾਂਗਾ, ਅਤੇ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਮੈਂ ਤੁਹਾਨੂੰ ਸਕੂਨ ਦੇ ਕੇ ਜਾਂਦਾ ਵਾਂ, ਆਪਣਾ ਸਕੂਨ ਤੁਹਾਨੂੰ ਦੇਣਾ ਵਾਂ, ਜਿਵੇਂ ਜੱਗ ਦਿੰਦਾ ਹੈ ਮੈਂ ਉਂਝ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਵੇ ਨਾ ਡਰੇ। ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਇਸ ਗੱਲ ਤੋਂ ਵੀ ਮੈਂ ਪਿਓ ਦੇ ਕੋਲ ਜਾਂਦਾ ਵਾਂ ਖੁਸ਼ ਹੁੰਦੇ, ਕਿਉਂ ਜੇ ਬਾਪ ਮੈਥੋਂ ਵੱਡਾ ਹੈ। ਅਤੇ ਹੁਣ ਮੈਂ ਤੁਹਾਨੂੰ ਇਹ ਹੋਣ ਤੋਂ ਪਹਿਲਾਂ ਆਖ ਦਿੱਤਾ ਹੈ ਤਾਂ ਜੋ ਜਦ ਇਹ ਹੋ ਜਾਵੇ ਤਾਂ ਤੁਸੀਂ ਯਕੀਨ ਕਰੋ। ਪਰ ਇਹ ਇਸ ਲਈ ਹੁੰਦਾ ਹੈ ਵੀ ਜੱਗ ਜਾਣੇ ਵੀ ਮੈਂ ਬਾਪ ਨਾਲ ਪਿਆਰ ਕਰਦਾ ਵਾਂ ਅਤੇ ਜਿਵੇਂ ਬਾਪ ਮੈਨੂੰ ਹੁਕਮ ਦਿੰਦਾ ਹੈ ਮੈਂ ਉਂਝ ਹੀ ਕਰਦਾ ਵਾਂ। ਉੱਠੋ ਇੱਥੋਂ ਚੱਲੀਏ। ਮੱਤੀ ਜਦੋਂ ਸਵੇਰ ਹੋਈ ਤਾਂ ਸਰਦਾਰ ਕਾਹਨਾਂ ਅਤੇ ਕੌਮ ਦੇ ਵੱਡਿਆਂ ਨੇ ਯਿਸੂ ਦੇ ਖਿਲਾਫ ਸਲਾਹ ਕੀਤੀ ਭਈ ਉਹਨੂੰ ਮਾਰ ਦੇਣ, ਅਤੇ ਉਸ ਥਾਂ 'ਤੇ ਜਿਹੜੀ ਗੁਲਗੱਤਾ ਯਾਨੀ ਖੋਪੜੀ ਦੀ ਥਾਂ ਅਖਵਾਉਂਦੀ ਹੈ ਅਪੜ ਕੇ ਉਹਨਾਂ ਨੇ ਉਹਨੂੰ ਸੂਲੀ ਚਾੜਿਆ। ਅਤੇ ਉੱਥੇ ਬਹੁਤ ਸਾਰੀਆਂ ਬੁੱਢੀਆਂ ਜਿਹੜੀਆਂ ਗਲੀਲ ਤੋਂ ਯਿਸੂ ਦੀ ਸੇਵਾ ਕਰਦੀਆਂ ਉਹਦੇ ਮਗਰ ਮਗਰ ਆਈਆਂ ਸੀ, ਦੂਰੋਂ ਵੇਖ ਰਹੀਆਂ ਸੀ। ਉਹਨਾਂ ਵਿੱਚ ਮਰੀਮ ਮਗਦਲੀਨੀ ਸੀ। ਮਰਕਸ ਹਫ਼ਤੇ ਦੇ ਪਹਿਲੇ ਦਿਨ ਜਦੋਂ ਉਹ ਜੀ ਉੱਠਿਆ ਤਾਂ ਪਹਿਲਾਂ ਮਗਦਲੀਨੀ ਨੂੰ ਜਿਹਦੇ ਵਿੱਚੋਂ ਉਹਨੇ 7 ਬਦਰੂਆਂ ਕੱਢੀਆਂ ਸੀ ਵਿਖਾਲੀ ਦਿੱਤਾ। ਉਹਨੇ ਜਾ ਕੇ ਉਹਦੇ ਸਾਥੀਆਂ ਨੂੰ ਜਿਹੜੇ ਮਾਤਮ ਕਰਦੇ ਅਤੇ ਰੋਂਦੇ ਸੀ ਖ਼ਬਰ ਦਿੱਤੀ, ਅਤੇ ਉਹਨਾਂ ਨੇ ਇਹ ਸੁਣ ਕੇ ਭਈ ਉਹ ਜਿਉਂਦਾ ਹੈ ਅਤੇ ਉਹਨੇ ਉਹਨੂੰ ਵੇਖਿਆ ਹੈ ਯਕੀਨ ਨਾ ਕੀਤਾ। ਫਿਰ ਉਹ ਉਹਨਾਂ 11 ਨੂੰ ਵੀ ਜਦ ਖਾਣਾ ਖਾਣ ਨੂੰ ਬੈਠੇ ਸੀ ਵਿਖਾਲੀ ਦਿੱਤਾ, ਅਤੇ ਉਹਨੇ ਉਹਨਾਂ ਦੀ ਬੇਯਕੀਨੀ ਅਤੇ ਸਖ਼ਤ ਦਿਲੀ ਦੇ ਪਾਰੋਂ ਉਹਨਾਂ ਦੀ ਝਾੜ ਕੀਤੀ, ਕਿਉਂਕਿ ਜਿਨ੍ਹਾਂ ਨੇ ਉਹਨੂੰ ਜੀ ਉੱਠਣ ਤੋਂ ਬਾਅਦ ਵੇਖਿਆ ਸੀ ਉਹਨਾਂ ਨੇ ਉਹਨਾਂ ਦਾ ਯਕੀਨ ਨਾ ਕੀਤਾ ਸੀ। ਅਤੇ ਉਹਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਸਾਰੇ ਜੱਗ ਵਿੱਚ ਜਾ ਕੇ ਸਾਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮਨਾਦੀ ਕਰੋ, ਅਤੇ ਇਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਆਜ਼ੇ ਹੋਣਗੇ। ਉਹ ਮੇਰੇ ਨਾਲ ਤੋਂ ਬਦਰੂਆਂ ਨੂੰ ਕੱਢਣਗੇ, ਨਵੀਆਂ ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ, ਅਤੇ ਜੇ ਕੋਈ ਮਾਰਨ ਵਾਲੀ ਸ਼ੈ ਪੀਣਗੇ ਤਾਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਹ ਬਿਮਾਰਾਂ ਉੱਤੇ ਹੱਥ ਧਰਨਗੇ ਅਤੇ ਉਹ ਚੰਗੇ ਹੋ ਜਾਣਗੇ। ਗਰਜ਼ ਖੁਦਾਵੰਦ ਯਿਸੂ ਉਹਨਾਂ ਨਾਲ ਕਲਾਮ ਕਰਨ ਤੋਂ ਬਾਅਦ ਅਸਮਾਨ ਉੱਤੇ ਚੁੱਕਿਆ ਗਿਆ ਅਤੇ ਰੱਬ ਦੇ ਸੱਜੇ ਪਾਸੇ ਬੈਠ ਗਿਆ। ਫਿਰ ਉਹਨਾਂ ਨੇ ਨਿਕਲ ਕੇ ਹਰ ਥਾਂ ਮੁਨਾਦੀ ਕੀਤੀ ਅਤੇ ਖੁਦਾਵੰਦ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਅਤੇ ਕਲਾਮ ਨੂੰ ਉਹਨਾਂ ਮੌਜਿਆਂ ਦੇ ਪਾਰੋਂ ਜਿਹੜੇ ਨਾਲ ਨਾਲ ਹੁੰਦੇ ਸੀ ਸਾਬਤ ਕਰਦਾ ਰਿਹਾ। ਆਮੀਨ। ਮੱਤੀ ਧੰਨ ਨੇ ਉਹ ਜਿਹੜੇ ਪਾਕ ਦਿਲ ਨੇ ਕਿਉਂ ਜੇ ਉਹ ਰੱਬ ਨੂੰ ਵੇਖਣਗੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਮਸੀਹ ਰੱਬ ਦਾ ਇਲਾਹੀ ਇਜ਼ਹਾਰ ਜਿਹੜਾ ਮੁਜੱਸਮ ਗਲਤੀ ਨੂੰ ਬਰਬਾਦ ਕਰਨ ਲਈ ਬਦਨ ਦੀ ਸੂਰਤ ਵਿੱਚ ਆਉਂਦਾ ਹੈ। ਕਫਾਰਾ ਰੱਬ ਦੇ ਨਾਲ ਇਨਸਾਨ ਦੀ ਇਕੱਠ ਦੀ ਮਿਸਾਲ ਹੈ ਜਿਹਦੇ ਤਹਿਤ ਇਨਸਾਨ ਇਲਾਹੀ ਸੱਚਾਈ ਹਯਾਤੀ ਅਤੇ ਮੁਹੱਬਤ ਦਾ ਪਰਛਾਵਾਂ ਬਣਦੇ ਨੇ। ਯਿਸੂ ਨਾਸਰੀ ਨੇ ਇਨਸਾਨ ਅਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਅਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਯਿਸੂ ਨੇ ਮਸੀਹ ਦੀ ਸ਼ਫਾ ਦੀ ਰੂਹਾਨੀ ਬੁਨਿਆਦ ਉੱਤੇ ਆਪਣਾ ਚਰਚ ਬਣਾਇਆ ਅਤੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਉਹਨੇ ਆਪਣੇ ਪਿੱਛੇ ਟੁਰਨ ਵਾਲਿਆਂ ਨੂੰ ਸਿਖਾਇਆ ਭਈ ਉਹਦਾ ਮਜ਼ਹਬ ਇਲਾਹੀ ਅਸੂਲ ਸੀ ਜਿਹੜਾ ਖਤਾ ਨੂੰ ਬਾਹਰ ਕੱਢਦਾ ਅਤੇ ਬਿਮਾਰ ਅਤੇ ਪਾਪੀ ਦੋਵਾਂ ਨੂੰ ਸ਼ਿਫਾ ਦਿੰਦਾ ਸੀ। ਉਹਨੇ ਰੱਬ ਅਤੇ ਵੱਖਰੇ ਕਿਸੇ ਸਿਆਣ ਕੰਮ ਅਤੇ ਨਾ ਹੀ ਕਿਸੇ ਹਯਾਤੀ ਦਾ ਦਾਅਵਾ ਕੀਤਾ। ਇਸ ਮੁਸੀਬਤ ਦੇ ਬਾਵਜੂਦ ਜਿਹੜੀ ਇਹਦੇ ਪਾਰੋਂ ਹੀ ਉਹਦੇ ਉੱਤੇ ਆਈ ਸੀ, ਉਹਨੇ ਇਲਾਹੀ ਤਾਕਤ ਨੂੰ ਇਨਸਾਨ ਨੂੰ ਰੂਹਾਨੀ ਅਤੇ ਜਿਸਮਾਨੀ ਦੋਵਾਂ ਤਰ੍ਹਾਂ ਦੀ ਮੁਕਤੀ ਦੇਣ ਲਈ ਵਰਤਿਆ। ਸਵਾਲ ਅੱਜ ਵਾਂਗਰ ਉਦੋਂ ਵੀ ਸੀ ਭਈ ਯਸੂ ਨੇ ਬਿਮਾਰ ਨੂੰ ਕਿੰਜ ਸ਼ਿਫਾ ਦਿੱਤੀ। ਇਸ ਸਵਾਲ ਉੱਤੇ ਉਹਦੇ ਜਵਾਬ ਨੂੰ ਜੱਗ ਨੇ ਰੱਦ ਕਰ ਦਿੱਤਾ। ਫਰੀਸੀ ਇਲਾਹੀ ਮਰਜ਼ੀ ਨੂੰ ਜਾਣਨ ਅਤੇ ਉਹਦੀ ਤਾਲੀਮ ਦੇਣ ਦਾ ਦਾਅਵਾ ਕਰਦੇ ਸੀ, ਪਰ ਉਹ ਬਸ ਯਸੂ ਦੇ ਮਕਸਦ ਦੀ ਕਾਮਯਾਬੀ ਵਿੱਚ ਰੁਕਾਵਟ ਪਾਉਂਦੇ ਸੀ। ਇੱਥੇ ਤੀਕਰ ਭਈ ਉਹਦੇ ਬਹੁਤ ਸਾਰੇ ਤਾਲਬੇ ਇਲਮ ਵੀ ਉਹਦੀ ਰਾਹ ਵਿੱਚ ਖਲੋ ਗਏ। ਜੇ ਉਸਤਾਦ ਨੇ ਤਾਲਬੇ ਇਲਮ ਨੂੰ ਲੈ ਕੇ ਉਹਨੂੰ ਰੱਬ ਦੇ ਬਾਰੇ ਲੁਕੀਆਂ ਹੋਈਆਂ ਹਕੀਕਤਾਂ ਦੀ ਤਾਲੀਮ ਨਾ ਦਿੱਤੀ ਹੁੰਦੀ ਤਾਂ ਉਹ ਕਦੀ ਵੀ ਸੂਲੀ ਨਾ ਚੜ੍ਹਦਾ। ਰੱਬ ਦਾ ਗਜ਼ਬ ਉਹਦੇ ਪਿਆਰੇ ਪੁੱਤਰ ਉੱਤੇ ਨਿਕਲੇ, ਇੱਦਾਂ ਦਾ ਨਜ਼ਰੀਆ ਇਨਸਾਨ ਦਾ ਬਣਾਇਆ ਹੋਇਆ ਹੈ। ਇੱਕ ਇਨਸਾਨੀ ਅਕੀਦੇ ਉੱਤੇ ਇਮਾਨ ਦੇ ਰਾਹੀਂ ਸੱਚਾਈ ਨੂੰ ਲੱਭਣਾ ਲਾਮਹਿਦੂਦ ਨੂੰ ਸਮਝਣਾ ਨਹੀਂ ਹੈ। ਸਾਨੂੰ ਮਹਿਦੂਦ ਬਦਲਣ ਦੇ ਕਾਬਲ ਅਤੇ ਫਾਨੀ ਦੇ ਰਾਹੀਂ ਨਾ ਬਦਲਣ ਦੇ ਕਾਬਲ ਅਤੇ ਲਾਫਾਨੀ ਨੂੰ ਨਹੀਂ ਲੱਭਣਾ ਚਾਹੀਦਾ ਅਤੇ ਇੰਝ ਇਜ਼ਹਾਰ ਦੀ ਬਜਾਏ ਇਮਾਨ ਉੱਤੇ ਇਨਹਿਸਾਰ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਾਇੰਸ ਦੇ ਇਲਮ ਲਈ ਖਤਰਨਾਕ ਹੈ। ਹੱਕ ਦਾ ਫਹਿਮ ਸੱਚਾਈ ਉੱਤੇ ਪੂਰਾ ਇਮਾਨ ਮੁਹੱਈਆ ਕਰਦਾ ਹੈ। ਰੂਹਾਨੀ ਸਮਝ ਸਾਰੀਆਂ ਸੌਖਤੀਆਂ ਕੁਰਬਾਨੀਆਂ ਨਾਲੋਂ ਚੰਗੀ ਹੈ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ, ਯਾਨੀ ਮਸੀਹ ਹਯਾਤੀ ਸੱਚਾਈ ਅਤੇ ਪਿਆਰ ਦੇ ਬਗੈਰ, ਕਿਉਂ ਜੇ ਮਸੀਹ ਆਖਦਾ ਹੈ ਭਈ ਰਾਹ ਮੈਂ ਹਾਂ। ਸਾਰੇ ਸ਼ਾਗਿਰਦ ਆਪਣੇ ਤਜਰਬਿਆਂ ਦੇ ਰਾਹੀਂ ਹੋਰ ਰੂਹਾਨੀ ਬਣੇ ਅਤੇ ਇਹ ਠੀਕ ਤਰ੍ਹਾਂ ਸਮਝੇ ਜੋ ਮਾਲਕ ਨੇ ਸਿਖਾਇਆ ਸੀ। ਉਹਦਾ ਜੀ ਉੱਠਣਾ ਉਹਨਾਂ ਦਾ ਜੀ ਉੱਠਣਾ ਵੀ ਸੀ। ਉਹਨੇ ਉਹਨਾਂ ਦੀ ਅਤੇ ਦੂਜੇ ਲੋਕਾਂ ਦੀ ਰੂਹਾਨੀ ਬੇਹਿਸੀ ਅਤੇ ਬਹੁਤ ਜ਼ਿਆਦਾ ਇਮਕਾਨਾਤ ਦੇ ਖਿਆਲਾਂ ਵਿੱਚ ਰੱਬ ਉੱਤੇ ਅੰਨੇ ਭਰੋਸੇ ਤੋਂ ਜਗਾਇਆ। ਉਹਨਾਂ ਨੂੰ ਇਸ ਇਰਤਕਾਜ਼ ਦੀ ਲੋੜ ਸੀ। ਯਸੂ ਨੇ ਆਖਿਆ, ਮੈਨੂੰ ਤਾਂ ਪਤਾ ਸੀ ਵੀ ਤੂੰ ਹਮੇਸ਼ਾ ਮੇਰੀ ਸੁਣਦਾ ਹੈ। ਅਤੇ ਉਹਨੇ ਲਾਜ਼ਰ ਨੂੰ ਜ਼ਿੰਦਾ ਕੀਤਾ, ਤੂਫਾਨ ਨੂੰ ਰੱਦ ਕੀਤਾ, ਬਿਮਾਰ ਨੂੰ ਸ਼ਫਾ ਦਿੱਤੀ, ਪਾਣੀ ਉੱਤੇ ਤੁਰਿਆ। ਇੱਥੇ ਮਾਦੇ ਦੇ ਮੁਕਾਬਲੇ ਵਿੱਚ ਰੂਹਾਨੀ ਕੁਦਰਤ ਦੀ ਬਰਤਰੀ ਉੱਤੇ ਯਕੀਨ ਰੱਖਣ ਦਾ ਇਲਾਹੀ ਇਖਤਿਆਰ ਹੈ। ਇੱਕ ਮੌਜਜ਼ਾ ਰੱਬ ਦੇ ਕਾਨੂੰਨ ਨੂੰ ਪੂਰਾ ਕਰਦਾ ਹੈ ਪਰ ਉਸ ਕਾਨੂੰਨ ਨੂੰ ਤੋੜਦਾ ਨਹੀਂ। ਮਸਲੂਬੀਅਤ ਦੀ ਅਫਾਦੀਅਤ ਇਸ ਅਮਲੀ ਪਿਆਰ ਅਤੇ ਚੰਗਿਆਈ ਵਿੱਚ ਲੁਕੀ ਹੈ ਜਿਹੜੀ ਇਨਸਾਨ ਲਈ ਜ਼ਾਹਰ ਹੁੰਦੀ ਹੈ। ਸੱਚਾਈ ਇਨਸਾਨਾਂ ਦੇ ਵਿਚਕਾਰ ਰਹਿੰਦੀ ਰਹੀ ਹੈ, ਪਰ ਜਦੋਂ ਤੀਕਰ ਉਹਨਾਂ ਨੇ ਇਹ ਨਾ ਵੇਖਿਆ ਵੀ ਇਸ ਸੱਚਾਈ ਨੇ ਉਹਨਾਂ ਦੇ ਮਾਲਕ ਨੂੰ ਕਬਰ ਉੱਤੇ ਫਤਿਹ ਦਿੱਤੀ ਹੈ। ਉਹਦੇ ਆਪਣੇ ਚੇਲਿਆਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਵੀ ਇੰਝ ਹੋਣਾ ਵੀ ਮੁਮਕਿਨ ਹੋ ਸਕਦਾ ਸੀ। ਯਸੂ ਨੇ ਸ਼ਰਮਿੰਦਗੀ ਨੂੰ ਬਰਦਾਸ਼ਤ ਕੀਤਾ ਤਾਂ ਜੋ ਉਹ ਬੰਜਰ ਹਯਾਤੀਆਂ ਵਿੱਚ ਆਪਣਾ ਪਿਆਰਾ ਖਰੀਦਿਆ ਹੋਇਆ ਫਜ਼ਲ ਲਿਆ ਸਕੇ। ਉਹਦਾ ਜ਼ਮੀਨੀ ਅਜਰ ਕੀ ਸੀ? ਉਹਨੂੰ ਸਾਰਿਆਂ ਨੇ ਛੱਡ ਦਿੱਤਾ ਸਵਾਈ ਯੋਹੰਨਾ, ਉਹਦੇ ਪਿਆਰੇ ਸ਼ਾਗਿਰਦ ਅਤੇ ਕੁਝ ਬੁੱਢੀਆਂ ਦੇ ਜਿਨ੍ਹਾਂ ਨੇ ਉਹਦੀ ਸੂਲੀ ਦੇ ਪਰਛਾਵੇਂ ਹੇਠਾਂ ਚੁੱਪ ਕਰਕੇ ਸਜਦਾ ਕੀਤਾ। ਉਹ ਇਹ ਜਾਣਦਿਆਂ ਹੋਏ ਕਦੀ ਨਹੀਂ ਝੁਕਿਆ ਭਈ ਇਲਾਹੀ ਹੁਕਮ ਦੀ ਫਰਮਾਂ ਬਰਦਾਰੀ ਕਰਨਾ ਅਤੇ ਰੱਬ ਉੱਤੇ ਭਰੋਸਾ ਕਰਨਾ ਪਾਪ ਤੋਂ ਪਾਕੇਜ਼ਗੀ ਵੱਲ ਲੈ ਜਾਣ ਵਾਲੀ ਨਵੀਂ ਰਾਹ ਨੂੰ ਬਣਾਉਂਦਾ ਹੈ ਅਤੇ ਉਹਦੇ ਉੱਤੇ ਟੁਰਨ ਨਾਲ ਮੁਕਤੀ ਮਿਲਦੀ ਹੈ। ਜਦੋਂ ਅਸੀਂ ਯਸੂ ਦੀ ਵਡਿਆਈ ਕਰਦੇ ਹਾਂ ਅਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਹੈ ਉਹਦੇ ਪਾਰੋਂ ਸਾਡਾ ਦਿਲ ਸ਼ੁਕਰ ਨਾਲ ਭਰ ਜਾਂਦਾ ਹੈ। ਜਲਾਲ ਦੇ ਤਖ਼ਤ ਉੱਤੇ ਉਹਦੇ ਸ਼ਫੀਕ ਰਸਤੇ ਉੱਤੇ ਇਕੱਲੇ ਪੈਰ ਰੱਖਦਿਆਂ ਹੋਇਆਂ ਸਾਡੇ ਲਈ ਬਿਆਨ ਨਾ ਕੀਤੀ ਜਾਣ ਵਾਲੀ ਤਕਲੀਫ਼ ਵਿੱਚ ਰਾਹ ਹਮਵਾਰ ਕਰਦਿਆਂ ਹੋਇਆਂ ਯਸੂ ਸਾਡੇ ਲਈ ਸਿਰਫ਼ ਇੱਕ ਇਨਫਰਾਦੀ ਤਜਰਬਾ ਮਹਿਫੂਜ਼ ਨਹੀਂ ਰੱਖਦਾ, ਜੇ ਅਸੀਂ ਵਫ਼ਾਦਾਰੀ ਦੇ ਨਾਲ ਉਹਦੇ ਹੁਕਮਾਂ ਮਗਰ ਟੁਰਦੇ ਹਾਂ। ਮਸੀਹੀ ਲੋਕ ਹਾਲੇ ਵੀ ਬਰਾਹ ਰਾਸਤ ਇਹਨਾਂ ਹੁਕਮਾਂ ਦੇ ਹੇਠਾਂ ਨੇ ਜਿਵੇਂ ਉਹ ਪਹਿਲਾਂ ਸੀ, ਭਈ ਮਸੀਹ ਵਰਗੀ ਰੂਹ ਦੀ ਮਲਕੀਅਤ ਰੱਖਣਾ, ਮਸੀਹ ਦੇ ਨਮੂਨੇ ਮਗਰ ਟੁਰਨਾ ਅਤੇ ਬਿਮਾਰਾਂ ਦੇ ਨਾਲ ਨਾਲ ਪਾਪੀਆਂ ਨੂੰ ਵੀ ਸ਼ਫਾ ਦੇਣਾ। ਇਹਨਾਂ ਲਾਜ਼ਮੀ ਹੁਕਮਾਂ ਨੂੰ ਸੁਣੋ। ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਬਿਮਾਰ ਨੂੰ ਸ਼ਫਾ ਦਿਓ। ਇਸ ਗੱਲ ਦਾ ਤਸੱਵਰ ਕਰਨਾ ਠੀਕ ਨਹੀਂ ਭਈ ਯਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂਕਿ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਹੈ। ਫਜ਼ਲ ਦਾ ਮੁਆਜ਼ਾ ਮੁਹੱਬਤ ਲਈ ਕੋਈ ਮੁਆਜ਼ਾ ਨਹੀਂ ਹੈ। ਜੇ ਤੁਹਾਡੀ ਹਰ ਰੋਜ਼ ਦੀ ਹਯਾਤੀ ਅਤੇ ਗੱਲਬਾਤ ਵਿੱਚ ਸੱਚਾਈ ਗਲਤੀ ਉੱਤੇ ਫਤਿਹ ਪਾ ਰਹੀ ਹੈ ਤਾਂ ਤੁਸੀਂ ਅਖੀਰੀ ਆਖ ਸਕਦੇ ਹੋ ਵੀ ਮੈਂ ਚੰਗੀ ਕੁਸ਼ਤੀ ਲੜ ਲਈਏ, ਮੈਂ ਇਮਾਨ ਨੂੰ ਮਹਿਫੂਜ਼ ਰੱਖਿਆ, ਕਿਉਂ ਜੇ ਤੁਸੀਂ ਇੱਕ ਚੰਗੇ ਇਨਸਾਨ ਹੋ। ਇਹ ਚੰਗਿਆਈ ਅਤੇ ਇਹਦੇ ਵਿੱਚ ਹਿੱਸਾ ਪਾਉਣ ਵਾਲੀ ਗੱਲ ਹੈ। ਮਸੀਹੀ ਲੋਕ ਇਸ ਤੋਖੋ ਦੇ ਨਾਲ ਮਿਹਨਤ ਕਰਨਾ ਅਤੇ ਦੁਆ ਕਰਨਾ ਜਾਰੀ ਨਹੀਂ ਰੱਖਦੇ ਵੀ ਕਿਸੇ ਹੋਰ ਚੰਗਿਆਈ ਦੁੱਖ ਅਤੇ ਫਤਿਹ ਦੇ ਪਾਰੋਂ ਉਹਦੀ ਹਮਾਂਗੀ ਅਤੇ ਅਜਰ ਪਾ ਲੈਣਗੇ। ਜੇ ਚੇਲਾ ਰੂਹਾਨੀ ਤੌਰ 'ਤੇ ਤਰੱਕੀ ਕਰ ਰਿਹਾ ਹੈ ਅਤੇ ਉਹ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਮਾਦੀ ਹਿੱਸ ਤੋਂ ਦੂਰ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਅਤੇ ਰੂਹ ਦੀਆਂ ਨਾਮੁਕਣ ਵਾਲੀਆਂ ਸ਼ੈਵਾਂ ਨੂੰ ਲੱਭ ਰਿਹਾ ਹੈ। ਜੇ ਇਮਾਨਦਾਰ ਹੈ ਤਾਂ ਉਹ ਇਮਾਨਦਾਰੀ ਨਾਲ ਹੀ ਸ਼ੁਰੂ ਕਰੇਗਾ ਅਤੇ ਹਰ ਦਿਨ ਠੀਕ ਪਾਸੇ ਹੀ ਜਾਵੇਗਾ ਜਦੋਂ ਤੀਕਰ ਕਿ ਅਖੀਰੀ ਉਹ ਖੁਸ਼ੀ ਦੇ ਨਾਲ ਆਪਣਾ ਸਫ਼ਰ ਪੂਰਾ ਨਹੀਂ ਕਰ ਲੈਂਦਾ। ਉਹ ਜਿਹਦੇ ਉੱਤੇ ਰੱਬ ਦਾ ਬਾਜ਼ੂ ਜ਼ਾਹਰ ਹੁੰਦਾ ਹੈ ਉਹ ਸਾਡੀ ਰਿਪੋਰਟ ਉੱਤੇ ਯਕੀਨ ਕਰੇਗਾ ਅਤੇ ਨਵੀਂ ਪੈਦਾਇਸ਼ ਦੇ ਨਾਲ ਹਯਾਤੀ ਦੇ ਨਵੇਂਪਨ ਵਿੱਚ ਉੱਠੇਗਾ। ਰੱਬ ਦੀ ਵਡਿਆਈ ਹੋਵੇ ਅਤੇ ਕੋਸ਼ਿਸ਼ ਕਰਨ ਵਾਲੇ ਦਿਲਾਂ ਲਈ ਸਲਾਮਤੀ ਹੋਵੇ। ਮਸੀਹ ਨੇ ਇਨਸਾਨੀ ਆਸ ਅਤੇ ਇਮਾਨ ਦੇ ਬੂਹੇ ਤੋਂ ਪੱਥਰ ਹਟਾ ਦਿੱਤਾ ਹੈ ਅਤੇ ਰੱਬ ਵਿੱਚ ਹਯਾਤੀ ਦੇ ਇਜ਼ਹਾਰ ਦੇ ਰਾਹੀਂ ਉਹਨੇ ਇਨਸਾਨ ਦੇ ਰੂਹਾਨੀ ਖਿਆਲ ਅਤੇ ਉਹਦੇ ਇਲਾਹੀ ਅਸੂਲ ਯਾਨੀ ਮੁਹੱਬਤ ਦੇ ਨਾਲ ਮੁਮਕਿਨ ਕਫਾਰੇ ਨਾਲ ਉਹਨਾਂ ਨੂੰ ਉੱਚਾ ਕੀਤਾ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।